ਪੁਰਖਦੀਆਂ ਜੀਵ ਰੂਪੀ ਇਸਤਰੀਆਂ ਹਨ। ਹੋਰ ਸਗਲੀ ਨਾਰ ਸਬਾਈ, ਜਿਤਨੇ ਜੀਵ ਨੇ ਸਾਰੀਆਂ ਉਹਦੀਆਂ ਇਸਤਰੀਆਂ ਨੇ, ਔਰ ਇਹਨਾਂ ਸਾਰੀਆਂ ਇਸਤਰੀਆਂ ਦਾ ਪਤੀ, ਜਿਤਨੀਆਂ ਜੀਵ ਰੂਪੀ ਇਸਤਰੀਆਂ ਨੇ ਇਹਨਾਂ ਸਾਰੀਆਂ ਜੀਵ ਰੂਪੀ ਇਸਤਰੀਆਂ ਦਾ ਸਹੋ, ਇਹਨਾਂ ਸੁਹਾਗਣਾ ਦਾ ਸਹੋ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨਿਰੰਕਾਰ ਹੈ। ਸਭ ਘੱਟ ਭੋਗ ਵੈ ਅਲਿਪਤ ਰਹਿ, ਅਲਖ ਨਾ ਲਖਣਾ ਜਾਈ। ਜਿਤਨੇ ਘੱਟ ਨੇ ਸੰਸਾਰ ਦੇ ਵਿੱਚ, ਜਿਤਨੇ ਜੀਵ ਨੇ ਸਾਰਿਆਂ ਨੂੰ ਭੋਗਣ ਵਾਲਾ, ਯਾਨੀ ਕਿ ਸਾਰਿਆਂ ਵਿੱਚ ਵੱਸਦਾ ਨਾ, ਪੁਰਖ ਹੈ ਇਹ ਸਾਰਿਆਂ ਵਿੱਚ ਵੱਸਦਾ, ਪੂੜਿਆ ਹੋਇਆ ਤੇ ਸਾਰਿਆਂ ਦੇ ਵਿੱਚ ਵਰਤਣ ਦੇ ਬਾਵਜੂਦ ਵੀ ਸਭ ਨੂੰ ਭੋਗਦਾ ਹੋਇਆ ਵੀ ਉਹ ਪਰਮੇਸ਼ਰ ਅਲਿਪਤ ਹੈ, ਲਿਪਾਏ ਮਾਨ ਨਹੀਂ ਹੁੰਦਾ। ਅਲਿਪਤ ਹੈ, ਲਿਪਾਏ ਮਾਨ ਨਹੀਂ ਹੁੰਦਾ, ਉਹਨੂੰ ਕਿਸੇ ਵੀ ਪ੍ਰਕਾਰ ਦਾ ਲੇਸ਼ ਨਹੀਂ ਵਿਆਪਦਾ। ਐਸਾ ਅਲੇਪ ਤੇ ਅਲਿਪਤ ਹੈ, ਅਲੱਖ ਹੈ, ਜੋ ਜਾਣਿਆ ਨਹੀਂ ਜਾ ਸਕਦਾ ਸਾਡੇ ਮਨ ਕਰਕੇ, ਸਾਡੀ ਬੁੱਧੀ ਕਰਕੇ, ਨੇਤਰਾਂ ਕਰਕੇ। ਅਸੀਂ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਜਾਣ ਸਕਦੇ।
ਪੂਰਾ ਗੁਰਵੇ ਖਾਲਿਆ ਸ਼ਬਦ ਸੋਝੀ ਪਾਈ।
ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਾਨੂੰ ਦਇਆ ਕਰਕੇ ਆਪਣੇ ਸ਼ਬਦ ਦੇ ਨਾਲ ਸੋਝੀ ਪਾਈ ਹੈ, ਸਾਡੇ ਅੰਦਰ ਸਮਝ ਪਾਈ ਹੈ। ਜਿਸ ਸੋਝੀ ਨੂੰ, ਸਮਝ ਨੂੰ ਪ੍ਰਾਪਤ ਕਰਕੇ ਪੂਰੇ ਗੁਰੂ ਨੇ ਸਾਨੂੰ ਉਸ ਪਰਮੇਸ਼ਰ ਦੇ ਦਰਸ਼ਨ ਕਰਾ ਦਿੱਤੇ। ਪੂਰਾ ਗੁਰ ਵਿਖਾਲਿਆ, ਪੂਰੇ ਗੁਰੂ ਨੇ ਕਿਰਪਾ ਕਰਕੇ ਉਸ ਪਰਮੇਸ਼ਰ ਦੇ ਸਰੂਪ ਨੂੰ ਵਿਖਾਲ ਦਿੱਤਾ ਹੈ, ਪਰਮੇਸ਼ਰ ਦੇ ਦਰਸ਼ਨ ਕਰਾ ਦਿੱਤੇ ਨੇ। ਆਪਣੇ ਸ਼ਬਦ ਦੁਆਰਾ, ਆਪਣੇ ਉਪਦੇਸ਼ ਦੁਆਰਾ ਸਾਨੂੰ ਸੋਝੀ ਪਾਈ ਹੈ, ਸਮਝ ਪਾ ਕੇ ਪਰਮੇਸ਼ਰ ਦੇ ਦਰਸ਼ਨ ਕਰਵਾਏ ਹਨ।
ਪੁਰਖਾ ਸੇਵੈ ਪੁਰਖ ਹੋਵੈ, ਜਿਨੀ ਹਉਮੈ ਸ਼ਬਦ ਜਲਾਈ।
ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਸ਼ਬਦ ਨਾਲ ਜਲਾ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਅੰਦਰੋਂ ਹੰਕਾਰ ਨੂੰ ਸ਼ਬਦ ਨਾਲ ਜਲਾ ਦਿੱਤਾ ਹੈ, ਹਉਮੈ ਨੂੰ ਦਗਧ ਕਰ ਦਿੱਤਾ ਹੈ, ਉਹ ਅਕਾਲ ਪੁਰਖ ਪਰਮੇਸ਼ਰ ਦੀ ਸੇਵਾ ਕਰਕੇ ਅਕਾਲ ਪੁਰਖ ਦਾ ਹੀ ਸਰੂਪ ਹੋ ਗਏ ਨੇ। ਉਹਨਾਂ ਵਿੱਚ ਤੇ ਪਰਮੇਸ਼ਰ ਚ ਕੋਈ ਭੇਦ ਨਹੀਂ ਰਿਹਾ। ਹਰ ਕਾ ਸੇਵਕ ਹਰ ਹੀ ਦੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੀ ਭਗਤੀ ਕਰਕੇ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਸਰੂਪ ਹੋ ਗਏ, ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੋ ਗਏ। ਜਿੱਥੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਐਸਾ ਵੀ ਫੁਰਮਾਨ ਕਰਦੇ ਨੇ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ, ਹੁਣ ਤੇਰੇ ਵਿੱਚ ਤੇ ਮੇਰੇ ਚ ਕੋਈ ਫਰਕ ਨਹੀਂ ਰਿਹਾ। ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸੇਵ ਕੇ ਉਹ ਅਕਾਲ ਪੁਰਖ ਦਾ ਹੀ ਸਰੂਪ ਹੋ ਗਏ ਨੇ।
ਤਿਸ ਕਾ ਸਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ।
ਜਿਹੜੇ ਉਸ ਪਰਮੇਸ਼ਰ ਨੂੰ ਮਿਲ ਕੇ ਪਰਮੇਸ਼ਰ ਦਾ ਰੂਪ ਹੋ ਗਏ ਨੇ, ਨਾਮ ਜਪ ਜਪ ਕੇ ਐਸੀ ਅਵਸਥਾ ਉਹਨਾਂ ਦੀ ਬਣ ਗਈ ਹੈ ਵੀ ਉਹਨਾਂ ਦਾ ਕੋਈ ਦੁਸ਼ਮਣ ਨਹੀਂ ਰਹਿੰਦਾ, ਉਹਨਾਂ ਦਾ ਕੋਈ ਦੁਸ਼ਮਣ ਨਹੀਂ ਰਹਿੰਦਾ, ਸ਼ਰੀਕ ਨਹੀਂ ਰਹਿੰਦਾ ਕੋਈ। ਤਿਸ ਕਾ ਸਰੀਕ ਕੋ ਨਹੀਂ, ਉਹਦਾ ਸ਼ਰੀਕਾ ਕੋਈ ਨਹੀਂ ਰਹਿੰਦਾ। ਨਾ ਕੋ ਕੰਟਕ ਵੈਰਾਈ, ਕੰਟਕ ਕਹਿੰਦੇ ਨੇ ਦੁੱਖ ਦੇਣ ਵਾਲੇ ਨੂੰ, ਜਿਹੜੇ ਦੁੱਖ ਦੇਣ ਵਾਲੇ ਦੁਸ਼ਮਣ ਨੇ ਉਹ ਵੀ ਉਹਨਾਂ ਦੇ ਨਹੀਂ ਰਹਿੰਦੇ ਜਿਹੜੇ ਪਰਮਾਤਮਾ ਦੇ ਨਾਲ ਮਿਲ ਕੇ ਪਰਮਾਤਮਾ ਦਾ ਸਰੂਪ ਹੋ ਗਏ। ਨਾ ਉਹਨਾਂ ਦਾ ਕੋਈ ਦੁਸ਼ਮਣ ਰਹਿੰਦਾ ਤੇ ਨਾ ਹੀ ਦੁੱਖ ਦੇਣ ਵਾਲਾ ਕੋਈ ਵੈਰੀ ਉਹਨਾਂ ਦਾ ਬਚਦਾ ਤੇ ਨਾ ਹੀ ਉਹਨਾਂ ਦਾ ਕੋਈ ਸ਼ਰੀਕਾ ਹੁੰਦਾ, ਨਾ ਹੀ ਕੋਈ ਉਹਨਾਂ ਦਾ ਸ਼ਰੀਕ ਜੰਮਦਾ।
ਨਿਚਲ ਰਾਜ ਹੈ ਸਦਾ ਤਿਸ ਕੇਰਾ, ਨਾ ਆਵੈ ਨਾ ਜਾਈ।
ਪਰਮੇਸ਼ਰ ਦਾ ਜਿਹੜਾ ਰਾਜ ਹੈ ਉਹ ਨਿਚਲ ਹੈ, ਚਲਾਏ ਮਾਨ ਨਹੀਂ ਹੁੰਦਾ, ਉਹ ਇੱਕ ਵਾਰੀ ਆ ਜਾਏ ਤੇ ਮੁੜ ਕੇ ਜਾਂਦਾ ਨਹੀਂ। ਆਵਾਗਾਉਣ ਵਾਲਾ ਰਾਜ ਨਹੀਂ ਹੈ ਪਰਮੇਸ਼ਰ ਦਾ। ਪਰਮੇਸ਼ਰ ਦੇ ਸਰੂਪ ਦੀ ਮਹਿਲ ਦੀ ਪ੍ਰਾਪਤੀ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੂੰ ਹੋ ਗਈ ਹੈ ਉਹ ਨਿਚਲ ਰਾਜ ਦੀ ਪਦਵੀ ਨੂੰ ਪ੍ਰਾਪਤ ਹੋ ਗਏ ਨੇ। ਉਹਨਾਂ ਦਾ ਰਾਜ ਫਿਰ ਕਦੇ ਨਹੀਂ ਟਲਦਾ। ਧਰੂ ਅੱਜ ਵੀ ਧਰੂ ਮੰਡਲ ਵਿੱਚ ਬੈਠਾ ਰਾਜ ਕਰ ਰਿਹਾ, ਅਟਲ ਰਾਜ ਉਹਨੂੰ ਪ੍ਰਾਪਤ ਹੋਇਆ, ਅਟਲ ਪਦਵੀ ਦੀ ਦਾਤ ਉਹਨੂੰ ਪ੍ਰਾਪਤ ਹੋਈ ਹੈ। ਇਸ ਕਰਕੇ ਕਹਿੰਦੇ ਨਿਹਚਲ ਰਾਜ ਹੈ ਹਰੀ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ, ਜਿਹੜਾ ਨਾ ਆਉਂਦਾ ਹੈ ਤੇ ਨਾ ਜਾਂਦਾ ਹੈ।
ਆਨੰਦੇਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ।
ਜਿਹੜੇ ਗੁਰਮੁਖ ਨੇ ਉਹ ਰਾਤ ਦਿਨ ਅੱਠੇ ਪੈਰ ਉਸ ਪਾਰ ਬ੍ਰਹਮ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਦੇ ਹਨ, ਔਰ ਹਰੀ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਤਨੇ ਸ਼ੁਭ ਗੁਣ ਨੇ ਉਹਨਾਂ ਸ਼ੁਭ ਗੁਣਾਂ ਨੂੰ ਉਹ ਗਾਇਨ ਕਰਦੇ ਹਨ।
ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ।
ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਮੈਂ ਅਕਾਲ ਪੁਰਖ ਪਰਮੇਸ਼ਰ ਦੀ ਸੱਚੇ ਸਾਹਿਬ ਦੀ ਵਡਿਆਈ ਨੂੰ ਵੇਖ ਕੇ ਵਿਗਸਿਆ ਹਾਂ, ਖੇੜੇ ਵਿੱਚ ਆਇਆ ਹਾਂ, ਆਪਣੇ ਨਿਰੰਕਾਰ ਦੀ ਆਪਣੇ ਪ੍ਰਭੂ ਦੀ ਵਡਿਆਈ ਨੂੰ ਵੇਖ ਕੇ ਮੈਂ ਖਿੜਿਆ ਹਾਂ।
ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨ ਕਉ ਰੱਖਣਹਾਰਾ।
ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਵਾਹਿਗੁਰੂ ਵਾਹਿਗੁਰੂ ਇਹ ਪਵਿੱਤਰ ਨਾਮ ਜਿਨ੍ਹਾਂ ਦੇ ਹਿਰਦਿਆਂ ਵਿੱਚ ਵਸਿਆ, ਇਹ ਨਾਮ ਹੀ ਉਹਨਾਂ ਨੂੰ ਰੱਖਣ ਵਾਲਾ ਹੈ, ਇਹ ਨਾਮ ਹੀ ਉਹਨਾਂ ਦਾ ਰਖਵਾਲਾ ਹੈ।
ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ।
ਮਹਾਰਾਜ ਜੀ ਕਹਿੰਦੇ ਗੱਲ ਇਹ ਹੈ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਾਡਾ ਮਿੱਤਰ ਹੈ, ਹਰੀ ਦਾ ਨਾਮ ਹੀ ਸਾਡੀ ਕੁੱਲ ਹੈ, ਤੇ ਹਰੀ ਦਾ ਨਾਮ ਹੀ ਸਾਡਾ ਪਰਿਵਾਰ ਹੈ, ਨਾਮ ਹੀ ਸਾਡਾ ਪਿਤਾ ਹੈ ਤੇ ਨਾਮ ਹੀ ਸਾਡੀ ਮਾਤਾ ਹੈ, ਔਰ ਹਰੀ ਦਾ ਨਾਮ ਹੀ ਸਾਡਾ ਸਖਾ ਹੈ, ਔਰ ਹਰੀ ਦਾ ਨਾਮ ਹੀ ਸਾਡਾ ਮਿੱਤਰ ਹੈ।
ਹਰ ਨਾਵੇਂ ਨਾਲ ਗੱਲਾਂ ਹਰ ਨਾਵੇਂ ਨਾਲ ਮਸਲਤ।
ਜਿਹੜੇ ਗੁਰਮੁਖ ਨੇ ਉਹ ਹਰੀ ਦੇ ਨਾਮ ਨਾਲ ਹੀ ਗੱਲਾਂ ਕਰਦੇ, ਉਹਨਾਂ ਦੀਆਂ ਗੱਲਾਂ ਨਾਮ ਨਾਲ ਹੀ ਹੁੰਦੀਆਂ ਨੇ, ਵਾਹਿਗੁਰੂ ਨਾਲ ਹੀ ਗੱਲਾਂ ਕਰਦੇ। ਹੇ ਵਾਹਿਗੁਰੂ, ਹੇ ਪਿਆਰੇ ਵਾਹਿਗੁਰੂ, ਹੇ ਦਿਆਲੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜਪਦੇ ਨਾਲੇ ਨਾਮ ਨਾਲ ਹੀ ਗੱਲਾਂ ਕਰਦੇ ਨੇ। ਜੇ ਸਲਾਹ ਕਰਨੀ ਹੈ ਤਾਂ ਵੀ ਹਰੀ ਦੇ ਨਾਮ ਨਾਲ ਹੀ ਸਲਾਹ ਕਰਦੇ ਨੇ, ਪਰਮਾਤਮਾ ਦੇ ਨਾਮ ਨਾਲ ਹੀ ਉਹਨਾਂ ਦੀਆਂ ਗੱਲਾਂ ਹੁੰਦੀਆਂ, ਔਰ ਪਰਮਾਤਮਾ ਦੇ ਨਾਮ ਨਾਲ ਹੀ ਉਹਨਾਂ ਦੀਆਂ ਸਲਾਹਾਂ ਹੁੰਦੀਆਂ ਨੇ, ਮਸਲਤ ਹੁੰਦੀ ਹੈ।
ਹਰ ਨਾਮ ਹਮਾਰੀ ਕਰਦਾ ਨਿਤ ਸਾਰਾ।
ਔਰ ਹਰੀ ਦਾ ਜੋ ਪਵਿੱਤਰ ਪਾਵਨ ਨਾਮ ਹੈ ਉਹ ਸਾਡੀ ਨਿਤ ਸਾਰ ਕਰਦਾ, ਨਿਤ ਸਾਡੀ ਸੰਭਾਲਣਾ ਕਰਦਾ, ਹਰ ਜਗ੍ਹਾ ਤੇ ਹਰ ਥਾਂ ਤੇ ਸਾਨੂੰ ਪਾਲਦਾ ਹੈ।
ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰਾ।
ਫਿਰ ਹਰੀ ਦਾ ਨਾਮ ਸਾਡੇ ਵਾਸਤੇ ਅਤ ਦੀ ਪਿਆਰੀ ਸੰਗਤ ਹੈ, ਤੇ ਮਹਾਰਾਜ ਜੀ ਕਹਿੰਦੇ ਹਰੀ ਦਾ ਨਾਮ ਹੀ ਸਾਡੀ ਕੁੱਲ ਹੈ ਤੇ ਹਰੀ ਦਾ ਨਾਮ ਹੀ ਉਹ ਸਾਡਾ ਪਰਿਵਾਰ ਹੈ।
ਜਨ ਨਾਨਕ ਕਉ ਹਰ ਨਾਮ ਹਰ ਗੁਰਦੀਆ ਹਰ ਹਾਲਤ ਬਲਤ ਸਦਾ ਕਰੇ ਨਿਸਤਾਰਾ।
ਧੰਨ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਹਰੀ ਪਰਮੇਸ਼ਰ ਦਾ ਜੋ ਪਵਿੱਤਰ ਪਾਵਨ ਨਾਮ ਹੈ ਉਹ ਨਾਮ ਸਾਡੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਦਿੱਤਾ ਹੈ, ਐਸਾ ਨਾਮ ਦਿੱਤਾ ਗੁਰੂ ਨੇ ਦਇਆ ਕਰਕੇ ਤਰਸ ਕਰਕੇ, ਜਿਸ ਨਾਮ ਨੇ ਸਾਡਾ ਲੋਕ ਵੀ ਸਵਾਰ ਦਿੱਤਾ ਹੈ ਔਰ ਜਿਸ ਨਾਮ ਨੇ ਸਾਡਾ ਪਰਲੋਕ ਵੀ ਸੁਹੇਲਾ ਕਰ ਦਿੱਤਾ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਲੋਕ ਤੇ ਪਰਲੋਕ ਹਰੀ ਦੇ ਪਵਿੱਤਰ ਪਾਵਨ ਨਾਮ ਨੇ ਉਹ ਸਾਡਾ ਸਵਾਰ ਦਿੱਤਾ, ਔਰ ਇਹ ਨਾਮ ਸਾਡੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਬਖਸ਼ਿਆ, ਗੁਰਦੇਵ ਨੇ ਬਖਸ਼ਿਆ ਹੈ। ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਵਰੂਪ ਦੀ ਆਪ ਦੀ ਸਰਵਣ ਕਰ ਰਹੇ ਹੋ। ਪੰਜਵੀਂ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਰਚਨਾ ਜਿਹਦੇ ਨਾਲ ਗੁਰੂ ਕੇ ਸਿੱਖ ਦੇ 24,000 ਸਵਾਸ ਸਫਲੇ ਹੋ ਜਾਂਦੇ ਨੇ। ਜੇ ਕੋਈ ਗੁਰਮੁਖ ਪਿਆਰਾ ਕੋਈ ਮਾਈ ਭਾਈ ਇਹ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਇੱਕ ਪਾਠ ਨਾਲ ਗੁਰੂ ਖਾਲਸਾ ਜੀ 24,000 ਸਵਾਸ ਸਫਲੇ ਹੋ ਜਾਂਦੇ ਨੇ। ਐਸੀ ਇਹ ਪਵਿੱਤਰ ਪਾਵਨ ਅੰਮ੍ਰਿਤ ਵਰਗੀ ਮਿੱਠੀ ਬਾਣੀ ਹੈ। ਪੰਜਵੀਂ ਅਸ਼ਟਪਦੀ ਦੇ 4 ਪਦੇ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ। ਪੰਜਵਾਂ ਪਦਾ ਉਚਾਰਨ ਕਰਕੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਦੇ ਨੇ। ਸਰਵਣ ਕਰੀਏ ਜੀ।
ਮਿਥਿਆ ਸਰਵਣ ਪਰ ਨਿੰਦਾ ਸੁਣੈ।
ਇੱਥੇ ਮਿਥਿਆ ਦਾ ਅਰਥ ਕਰਾਂਗੇ ਵਿਅਰਥ ਫਜ਼ੂਲ। ਕੱਲ ਜਿਹੜੀ ਪੌੜੀ ਵਿਚਾਰੀ ਸੀ ਉਹਦੇ ਵਿੱਚ ਮਿਥਿਆ ਦਾ ਅਰਥ ਸੀ ਝੂਠ, ਕਲਪਨਾ, ਨਾਸ਼ਵਾਨ। ਇੱਥੇ ਇਸ ਪੌੜੀ ਵਿੱਚ ਮਿਥਿਆ ਦਾ ਅਰਥ ਹੈ ਪ੍ਰਕਰਣ ਦੇ ਮੁਤਾਬਕ ਅਰਥ ਹੁੰਦੇ ਨੇ। ਜਿਵੇਂ ਪ੍ਰਕਰਣ ਚੱਲਦਾ ਤੇ ਪ੍ਰਕਰਣ ਦੇ ਮੁਤਾਬਕ ਸ਼ਬਦਾਂ ਦੇ ਅਰਥ ਬਣਦੇ ਨੇ। ਪ੍ਰਕਰਣ ਦੇ ਅਰਥ ਮੁਤਾਬਕ ਇੱਥੇ ਜੋ ਪ੍ਰਕਰਣ ਚੱਲ ਰਿਹਾ ਇੱਥੇ ਮਿਥਿਆ ਸ਼ਬਦ ਜੋ ਗੁਰੂ ਅਰਜਨ ਦੇਵ ਸਾਹਿਬ ਨੇ ਵਰਤਿਆ ਇਹਦਾ ਮਤਲਬ ਹੈ ਨਿਸ਼ਫਲ, ਇਹਦਾ ਅਰਥ ਹੈ ਬੇਅਰਥ, ਵਿਅਰਥ। ਜਿਵੇਂ ਕਹਿ ਨੇ ਨਾ ਚੀਜ਼ ਹੁਣ ਵਿਅਰਥ ਹੋ ਗਈ ਹੈ, ਕਿਸੇ ਕੰਮ ਦੀ ਨਹੀਂ। ਇਹ ਚੀਜ਼ ਹੁਣ ਵਿਅਰਥ ਹੋ ਗਈ ਹੈ, ਕਿਸੇ ਕੰਮ ਦੀ ਨਹੀਂ ਰਹੀ, ਉਹਨੂੰ ਇੱਥੇ ਪੰਜਵੇਂ ਪਾਤਸ਼ਾਹ ਨੇ ਕਿਹਾ ਮਿਥਿਆ। ਮਹਾਰਾਜ ਜੀ ਕਹਿੰਦੇ ਮਿਥਿਆ ਸਰਵਨ ਪਰ ਨਿੰਦਾ ਸੁਨ ਹੈ। ਐਸੇ ਕੰਨ ਵਿਅਰਥ ਨੇ, ਫਜ਼ੂਲ ਨੇ, ਨਿਕੰਮੇ ਨੇ ਐਸੇ ਕੰਨ, ਕਿਸੇ ਕੰਮ ਦੇ ਨਹੀਂ, ਜਿਹੜੇ ਕੰਨਾਂ ਨਾਲ ਕਿਸੇ ਦੂਜੇ ਦੀ ਨਿੰਦਾ ਸੁਣੀ ਜਾਂਦੀ ਹੈ, ਉਹ ਕੰਨ ਵਿਅਰਥ ਨੇ, ਉਹ ਕੰਨ ਵਿਅਰਥ ਨੇ। ਉਹਨਾਂ ਕੰਨਾਂ ਦਾ ਕੋਈ ਪ੍ਰਯੋਜਨ ਨਹੀਂ। ਤੇ ਮਹਾਰਾਜ ਜੀ ਨੇ ਕੰਨਾਂ ਦੀ ਸਫਲਤਾ ਬਾਰੇ ਵੀ ਦੱਸਿਆ ਵੀ ਸਫਲੇ ਕਿਵੇਂ ਹੁੰਦੇ ਨੇ। ਇਹ ਸਫਲੇ ਹੁੰਦੇ ਨੇ ਇਹ ਸਰਵਣੋ ਮੇਰੇ ਹੋ, ਸੱਚ ਹੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜੇ ਤਾਂ ਆਹ ਕੰਮ ਕੀਤਾ ਜਾਏ ਫਿਰ ਇਹ ਸ਼ਰਵਣ ਸਫਲ ਨੇ, ਪਰ ਜੇ ਇਹ ਸ਼ਬਦ ਨਹੀਂ ਸੁਣਦਾ, ਗੁਰਬਾਣੀ ਨਹੀਂ ਸੁਣਦਾ ਕੰਨਾਂ ਨਾਲ, ਕਥਾ ਨਹੀਂ ਸੁਣਦਾ, ਕੀਰਤਨ ਨਹੀਂ ਸੁਣਦਾ, ਇਹਨਾਂ ਕੰਨਾਂ ਨਾਲ ਸਿਰਫ ਬਗਾਨੀ ਨਿੰਦਾ ਤੇ ਆਪਣੀ ਉਸਤਤ ਹੀ ਸੁਣ ਰਿਹਾ, ਪਰਾਇਆਂ ਦੀ ਨਿੰਦਾ, ਆਪਣੀ ਨਿੰਦਾ ਹੋਵੇ ਕੋਈ ਗੱਲ ਨਹੀਂ, ਸੁਣ ਵੀ ਲਓ ਆਪਣੇ ਕੰਨਾਂ ਨਾਲ, ਕੋਈ ਗੱਲ ਨਹੀਂ, ਜੇ ਤੁਹਾਡੀ ਕੋਈ ਨਿੰਦਾ ਕਰਦਾ ਤਾਂ ਸੁਣੋ, ਪਰ ਜੇ ਕੋਈ ਦੂਜੇ ਦੀ ਕੋਈ ਨਿੰਦਾ ਕਰਕੇ ਸੁਣਾਵੇ ਫਿਰ ਨਾ ਸੁਣੋ। ਪਰ ਮਹਾਰਾਜ ਜੀ ਕਹਿੰਦੇ ਐਸਾ ਹੋ ਨਹੀਂ ਰਿਹਾ। ਨਿੰਦਕ ਬੰਦਾ ਨਿੰਦਾ ਕਰਨ ਤੋਂ ਬਾਅਦ ਨਹੀਂ ਆਉਂਦਾ, ਤੇ ਜਿਹੜਾ ਸੁਣਨ ਵਾਲਾ ਉਹਨੂੰ ਸੁਣਨ ਦਾ ਇੰਨਾ ਰਸ ਆਉਂਦਾ, ਤੇ ਜੇ ਨਿੰਦਕ ਕਿਤੇ ਚੁੱਪ ਵੀ ਕਰ ਜੇ ਨਾ ਨਿੰਦਾ ਕਰਦਾ, ਤੇ ਕਹਿੰਦਾ ਵੀ ਹੋਰ ਗੱਲ ਸੁਣਾ, ਕੋਈ ਹੋਰ ਸੁਣਾ, ਹੋਰ ਸੁਣਾ, ਹੋਰ ਕੋਈ ਨਾ ਸੁਣਾਵੇ, ਕੋਈ ਨਵੀਂ ਤਾਜ਼ੀ ਤੁਹਾਡੇ ਇਲਾਕੇ ਚ ਵਰਤੀ ਹੋਵੇ, ਨਵੀਂ ਤਾਜ਼ੀ ਹੋਈ ਹੋਵੇ ਉਹ ਸੁਣਾ ਦੇ। ਨਵੀਆਂ ਤਾਜ਼ੀਆਂ ਸੁਣਨ ਨੂੰ ਇਹਦੇ ਕੰਨ ਬੜੇ ਉਤਸੁਕ ਰਹਿੰਦੇ ਨੇ, ਨਿੰਦਾ ਸੁਣਨ ਵਾਸਤੇ, ਨਿੰਦਾ ਸੁਣਨ ਵਾਸਤੇ ਇਹਦੇ ਕੰਨ ਬੜੇ ਉਤਸ਼ਾਹਿਤ ਰਹਿੰਦੇ ਨੇ, ਉਤਸੁਕ ਰਹਿੰਦੇ ਨੇ ਕਿ ਨਿੰਦਾ ਸੁਣਨੀ ਹੈ ਕੰਨਾਂ ਨਾਲ। ਮੇਰੇ ਸਾਹਿਬ ਤਾਂ ਕਹਿੰਦੇ ਨਿੰਦਾ ਕਿਸੇ ਦੀ ਚੰਗੀ ਨਹੀਂ, ਭਾਵੇਂ ਕੋਈ ਬੜਾ ਸਾਕਤ ਤੇ ਦੁਰਜਨ ਤੇ ਮਨਮੁਖ ਬੰਦਾ ਵੀ ਹੈ ਨਾ, ਉਹਦੀ ਵੀ ਨਿੰਦਾ ਚੰਗੀ ਨਹੀਂ, ਉਹਦੀ ਵੀ ਨਿੰਦਾ ਚੰਗੀ ਨਹੀਂ। ਸਾਹਿਬ ਦੇ ਸਪਸ਼ਟ ਲਫ਼ਜ਼ਾਂ ਚ ਬਚਨ ਨੇ ਨਿੰਦਾ ਭਲੀ ਕਿਸੇ ਕੀ ਨਾਹੀ, ਕਿਸੇ ਦੀ ਚੰਗੀ ਨਹੀਂ ਨਿੰਦਾ। ਅੱਜ ਕੱਲ ਸਾਡੇ ਕਥਾ ਇਹ ਵੀ ਨਿੰਦਾ ਹੀ ਹੋ ਗਈ ਹੈ। ਜੋ ਭੰਡੀ ਕਰਨ ਲੱਗਦੇ ਨੇ ਫਲਾਣੇ ਸੰਤ ਏਦਾਂ ਦੇ ਨੇ, ਫਲਾਣੇ ਅਮਕੇ ਸੰਤ ਮਹਾਤਮਾ ਏਦਾਂ ਦੇ ਨੇ, ਫਲਾਣੇ ਸਾਧੂ ਏਦਾਂ ਦੇ ਨੇ, ਉਹ ਨਿੰਦਾ ਵਿੱਚ ਹੀ ਲੱਗੇ ਹੋਏ, ਨਿੰਦਾ ਹੀ ਕਰੀ ਜਾਂਦੇ ਤੇ ਉਸੇ ਨਿੰਦਾ ਨੂੰ ਕਥਾ ਦਾ ਲੇਬਲ ਲਾ ਕੇ ਕਥਾ ਚਿਪਕਾ ਕੇ ਕਹਿੰਦੇ ਜੀ ਇਹ ਕਥਾ ਹੈ। ਹੁਣ ਕਰਤਾ ਮੈਂ ਵੀ ਆਲੋਚਨਾ ਹੀ ਰਿਹਾ, ਆਲੋਚਨਾ ਕਥਾ ਨਹੀਂ ਹੁੰਦੀ। ਕਥਾ ਉਹ ਹੈ ਜਿਹਦੇ ਵਿੱਚ ਸਿਰਫ ਹਰੀ ਦੀ ਗੱਲ, ਪਰਮੇਸ਼ਰ ਦੀ ਗੱਲ, ਨਿਰੰਕਾਰ ਦੀ ਗੱਲ, ਉਹਦੇ ਤੋਂ ਬਿਨਾਂ ਕੋਈ ਦੂਸਰੀ ਗੱਲ ਹੀ ਨਾ ਹੋਵੇ, ਉਹਨੂੰ ਕਥਾ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਵਿਅਰਥ ਨੇ ਐਸੇ ਕੰਨ, ਮਿਥਿਆ ਸਰਵਣ, ਵਿਅਰਥ ਨੇ ਐਸੇ ਸਰਵਣ ਕੰਨ, ਪਰ ਨਿੰਦਾ ਸੁਣ ਹੈ ਜਿਹੜੇ ਕਿਸੇ ਦੂਜੇ ਦੀ ਨਿੰਦਾ ਸੁਣਦੇ, ਪਰਾਈ ਨਿੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਿੰਦਾ ਕਰਨ ਵਾਲਿਆਂ ਬਾਬਤ ਬੜੇ ਸੁੰਦਰ ਬਚਨ ਲਿਖੇ ਨੇ। ਉਹ ਕਹਿੰਦੇ ਨਿੰਦਾ ਕਰ ਹਰਨਾਕਸ਼ ਵੇਖੋ ਫਲ ਵੱਟੇ, ਲੰਕ ਲੁਟਾਈ ਰਾਵਣੈ ਮਸਤਕ ਦਸ ਕੱਟੇ। ਨਿੰਦਾ ਕਰਕੇ ਰਣਾਕਸ਼ ਨੇ ਕੀ ਖੱਟਿਆ, ਨਿੰਦਾ ਕਰਕੇ ਰਾਵਣ ਨੇ ਕੀ ਖੱਟਿਆ, ਦਸ ਸਿਰ ਵਢਾਉਣੇ ਪਏ, ਕਟਾਉਣੇ ਪਏ। ਇਸੇ ਤਰ੍ਹਾਂ ਨਿੰਦਾ ਵਿੱਚ ਕਿਸੇ ਨੂੰ ਕੋਈ ਲਾਭ ਨਹੀਂ ਮਿਲਿਆ ਕਦੇ, ਪਰ ਨਿੰਦਕ ਨੇ ਨਿੰਦਾ ਹੀ ਕਰਨੀ ਹੈ, ਉਹਦਾ ਸੁਭਾਅ ਹੈ। ਕਿਵੇਂ ਸੁਭਾਅ ਹੈ ਉਹਦਾ, ਭਾਈ ਸਾਹਿਬ ਉਹ ਵੀ ਦੱਸਦੇ ਨੇ, ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀਆ ਵੀ ਉਹ ਮੁੱਖੋਂ ਸੁੱਟੈ, ਪੱਥਰ ਪਾਣੀ ਰੱਖੀਆ ਮਨ ਹੱਠ ਨਾ ਕੱਟੈ। ਇਸੇ ਤਰ੍ਹਾਂ ਅੱਗੇ ਸਾਰੀਆਂ ਉਦਾਹਰਣਾਂ ਦੇ ਕੇ ਕਹਿੰਦੇ ਨੇ ਤਿਉ ਨਿੰਦਕ ਪਰ ਨਿੰਦ ਹੂੰ ਹੱਠ ਮੂਲ ਨਾ ਕੱਟੈ, ਆਪਣ ਹੱਥੀ ਆਪਣੀ ਜੜ ਆਪ ਪੱਟੈ। ਉਹ ਆਪਣੇ ਹੱਥੀ ਆਪਣੀ ਜੜ ਪੁੱਟਦਾ, ਕਿਉਂਕਿ ਦੂਜੇ ਦੀ ਮੈਲ, ਦੂਜੇ ਦਾ ਪਾਪ ਆਪਣੇ ਸਿਰ ਤੇ ਲੈ ਰਿਹਾ, ਨਿੰਦਾ ਕਰ ਕਰ ਉਹਦੇ ਪਾਪ ਧੋਈ ਜਾ ਰਿਹਾ ਤੇ ਉਹਦੇ ਪਾਪ ਆਪ ਲੈ ਰਿਹਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਵਿਅਰਥ ਨੇ ਉਹ ਕੰਨ ਜਿਹੜੇ ਕੰਨ ਬਗਾਨੀ ਨਿੰਦਾ ਪਰਾਈ ਨਿੰਦਾ ਸੁਣਦੇ ਹਨ।
ਮਿਥਿਆ ਹਸਤ ਪਰ ਦਰਬ ਕਉ ਹਿਰੈ,
ਉਹ ਹੱਥ ਵਿਅਰਥ ਨੇ, ਮਿਥਿਆ ਹਸਤ, ਹਸਤ ਕਹਿੰਦੇ ਨੇ ਹੱਥਾਂ ਨੂੰ, ਮਿਥਿਆ ਦਾ ਮਤਲਬ ਵਿਅਰਥ, ਵਿਅਰਥ ਨੇ ਉਹ ਹੱਥ ਜਿਹੜੇ ਹੱਥ ਬਗਾਨਾ ਪੈਸਾ ਬਗਾਨਾ ਧਨ ਪਰ ਦਰਬ ਕੋ ਹਿਰੈ ਖਿੱਚਦੇ ਨੇ, ਖੋਹਦੇ ਨੇ, ਬਗਾਨਾ ਧਨ ਫਰਾਇਆ ਧਨ ਜਿਹਦੇ ਤੇ ਦਾ ਹੱਕ ਨਹੀਂ ਉਹਨੂੰ ਖੋਹਦਾ ਜਿਹਨਾਂ ਹੱਥਾਂ ਨਾਲ, ਐਸੇ ਹੱਥ ਵੀ ਵਿਅਰਥ ਨੇ, ਐਸੇ ਹੱਥ ਵੀ ਫਜ਼ੂਲ ਨੇ, ਨਿਕੰਮੇ ਨੇ। ਐਸੇ ਹੱਥਾਂ ਦਾ ਵੀ ਕੋਈ ਮਤਲਬ ਨਹੀਂ ਹੈ, ਕੋਈ ਪ੍ਰਯੋਜਨ ਨਹੀਂ ਹੈ ਕਿ ਜਿਹਨਾਂ ਹੱਥਾਂ ਨਾਲ ਗੁਰੂ ਦੀ ਸੇਵਾ ਕਰਨੀ ਸੀ ਉਹਨਾਂ ਹੱਥਾਂ ਨਾਲ ਬਗਾਨਾ ਧਨ ਪਰਾਇਆ ਧਨ ਚੁਰਾਉਣ ਵਿੱਚ ਲੱਗਾ ਹੋਇਆ। ਪਰ ਦਰਬ ਕੋ ਹਿਰੈ, ਪਰਾਏ ਧਨ ਨੂੰ, ਬਗਾਨੇ ਧਨ ਨੂੰ ਹਿਰਨ ਵਿੱਚ ਲੱਗਾ ਹੋਇਆ, ਚੁਰਾਉਣ ਵਿੱਚ ਲੱਗਾ ਹੋਇਆ, ਉਹ ਹੱਥ ਵੀ ਵਿਅਰਥ ਨੇ। ਭਾਈ ਸਾਹਿਬ ਜੀ ਨੇ ਲਿਖਿਆ ਹੱਥ ਪਵਿੱਤਰ ਕਿਹੜੇ ਨੇ, ਭਾਈ ਗੁਰਦਾਸ ਜੀ ਕਹਿੰਦੇ ਹਸਤ ਚਰਨ ਨਿਰਮੋਲ ਕਾ ਗੁਰਮੁਖ ਮਾਰਗ ਸੇਵ ਕਮਾਏ, ਜਿਹੜੇ ਹੱਥ ਸਾਹਿਬ ਦੀ ਸੇਵਾ ਕਰਦੇ ਨੇ ਉਹ ਹੱਥ ਸਫਲੇ ਨੇ, ਸਕਾਰਫੇ ਨੇ, ਪਰ ਜਿਹਨਾਂ ਹੱਥਾਂ ਦੇ ਨਾਲ ਹੱਦ ਹੋ ਗਈ, ਹੱਦ ਸਿਰੇ ਹੀ ਲੱਗ ਗਈ ਹੈ ਗੱਲ, ਮੈਂ ਇੱਕ ਮਹਿਕਮੇ ਦੀ ਗੱਲ ਨਹੀਂ ਕਰਦਾ, ਕੋਈ ਮਹਿਕਮਾ ਨਹੀਂ ਬਚਿਆ। ਆ ਜਿੰਨੇ ਸਾਡੇ ਅਦਾਰੇ ਨੇ, ਜਿਨ੍ਹਾਂ ਅਦਾਰਿਆਂ ਦਾ ਕੰਮ ਹੈ ਸਮਾਜ ਨੂੰ ਸੁਧਾਰਨਾ, ਜਿਨ੍ਹਾਂ ਅਦਾਰਿਆਂ ਦਾ ਇਹ ਕੰਮ ਹੈ ਵੀ ਸਮਾਜ ਨੂੰ ਸੁਧਾਰਨਾ, ਉਹ ਸਮਾਜ ਨੂੰ ਸੁਧਾਰਨ ਦੇ ਨਾਂ ਤੇ ਬਣਾਏ ਗਏ ਅਦਾਰੇ ਸਮਾਜ ਨੂੰ ਵਿਗਾੜਨ ਚ ਲੱਗੇ ਹੋਏ, ਵਿਗਾੜਨ ਚ। ਚਾਹ ਪਾਣੀ ਦੇ ਨਾਂ ਦੇ ਉੱਤੇ ਹੀ ਪਰ ਦਰਬ ਹੇਰੀ ਜਾ ਰਹੇ ਨੇ, ਰਿਸ਼ਵਤ ਖੋਰੀ, ਰਿਸ਼ਵਤ ਖੋਰੀ, ਪਰ ਦਰਬ। ਉਹ ਵੀ ਪਰ ਦਰਬ ਹੀ ਹੈ ਨਾ, ਜਿਹੜਾ ਆਪਣੇ ਹੱਕ ਤੋਂ ਬਾਹਰ ਦਾ ਖਾਣਾ ਉਹ ਪਰ ਦਰਬ ਹਿਰਨਾ, ਤੇ ਜਿਨ੍ਹਾਂ ਹੱਥਾਂ ਨਾਲ ਤੂੰ ਪਰ ਦਰਬ ਹਿਰ ਰਿਹਾ, ਮਹਾਰਾਜ ਕਹਿੰਦੇ ਤੇਰੇ ਉਹ ਹੱਥ ਨਿਕੰਮੇ ਨੇ, ਨਿਕੰਮੇ ਵਿਅਰਥ। ਹਾਂ, ਜੇ ਤੇਰਾ ਆਪਣਾ ਹੱਕ ਹੈ ਉਹ ਜਾਣ ਨਹੀਂ ਦੇਣਾ, ਪਰ ਜਿਹੜਾ ਤੇਰਾ ਹੱਕ ਹੀ ਨਹੀਂ ਹੈ ਉਹ ਨਿਰਹੱਕ ਬਿਨਾਂ ਕਾਰਨ ਤੋਂ ਉਸ ਪਰ ਦਰਬ ਨੂੰ ਆਪਣੇ ਉਹਨਾਂ ਹੱਥਾਂ ਨਾਲ ਹਿਰ ਰਿਹਾ, ਰਿਸ਼ਵਤ ਖੋਰੀ ਦੀ ਲੱਤ ਦੇ ਨਾਲ ਲੱਗ ਕੇ, ਤੇ ਪਾਤਸ਼ਾਹ ਜੀ ਕਹਿੰਦੇ ਤੇਰੇ ਐਸੇ ਹੱਥ ਨਿਕੰਮੇ ਨੇ, ਮਿੱਥਿਆ, ਨਿਕੰਮੇ ਨੇ, ਵਿਅਰਥ ਨੇ ਐਸੇ ਹੱਥ ਜਿਹੜੇ ਪਰਾਏ ਧਨ ਨੂੰ ਹਿਰਦੇ ਨੇ, ਪਰਾਏ ਧਨ ਨੂੰ ਇਕੱਠਾ ਕਰਦੇ ਨੇ।
ਮਿੱਥਿਆ ਨੇਤਰ ਪੇਖਤ ਪਰਤਰਿਆ ਰੂਪਾਦ,
ਉਹ ਅੱਖਾਂ ਵੀ ਵਿਅਰਥ ਨੇ, ਵਿਅਰਥ ਨੇ ਉਹ ਅੱਖਾਂ ਕਿਹੜੀਆਂ, ਜਿਹੜੀਆਂ ਵੇਖਦੀਆਂ ਨੇ ਪਰਾਈ ਇਸਤਰੀ ਦੇ ਰੂਪ ਨੂੰ। ਪਰਤਰਿਆ, ਪਰਤਰਿਆ ਬਗਾਨੀ ਇਸਤਰੀ, ਪਰਾਈ ਇਸਤਰੀ, ਹਾਂ ਉਦਾਂ ਸੁਭਾਵਕ ਵੇਖ ਰਿਹਾ, ਗੱਲ ਵੱਖਰੀ ਹੈ। ਪਰ ਜੇ ਮਨ ਚ ਮੰਦ ਭਾਵਨਾ ਰੱਖ ਕੇ, ਮਨ ਵਿਚ ਭੈੜੀ ਭਾਵਨਾ ਰੱਖ ਕੇ ਫਿਰ ਵੇਖ ਰਿਹਾ, ਫਿਰ ਵੇਖਣਾ ਵਾ, ਤੇ ਮਹਾਰਾਜ ਜੀ ਕਹਿੰਦੇ ਐਸੇ ਨੇਤਰ ਵਿਅਰਥ ਨੇ, ਫਜ਼ੂਲ ਨੇ, ਐਸੀਆਂ ਅੱਖਾਂ ਦਾ ਕੀ ਮਤਲਬ ਹੈ, ਐਸੇ ਨੇਤਰਾਂ ਦਾ ਕੀ ਮਤਲਬ ਹੈ ਜਿਹੜੇ ਨੇਤਰ ਪਰਤਰਿਆ ਦੇ ਰੂਪ ਨੂੰ ਵੇਖ ਰਹੇ ਨੇ। ਬੜੇ ਕਮਾਲ ਦੇ ਬਚਨ ਸਤਿਗੁਰਾਂ ਨੇ ਕਹੇ ਨੇ ਇਸ ਵਿਸ਼ੇ ਤੇ, ਜੈਸਾ ਸੰਗ ਬਿਸੀਅਰ ਕਾ ਹੈ ਰੇ, ਧਿਆਨ ਨਾਲ ਸੁਣਨਾ, ਜੈਸਾ ਸੰਗ ਬਿਸੀਅਰ ਕਾ ਹੈ ਰੇ ਤੈਸੋ ਹੀ ਏ ਪਰਗ ਰੇ। ਆਖੋ ਸਤਨਾਮ ਸ੍ਰੀ। ਬਿਸੀਅਰ ਕਹਿੰਦੇ ਨੇ ਜ਼ਹਿਰੀਲੇ ਨਾਗ ਨੂੰ, ਜ਼ਹਿਰੀਲੇ ਨਾਗ ਦੇ ਕੋਲ ਬਹਿਣਾ ਜਿਤਨਾ ਖਤਰਨਾਕ ਹੈ, ਜਿਤਨਾ ਦੁਖਦਾਈ ਹੈ, ਜਿਤਨਾ ਘਾਤਕ ਹੈ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਘਾਤਕ ਹੈ। ਪਰਇਸਤਰੀ ਗਾਮੀ ਹੋਣਾ ਜਾਂ ਪਰਇਸਤਰੀ ਪ੍ਰਤੀ ਮੰਦ ਵਾਸ਼ਨਾ ਰੱਖਣੀ, ਭੈੜੀ ਵਾਸ਼ਨਾ ਰੱਖਣੀ। ਚਾਰ ਵਜਰ ਕੁਰੈਤਾਂ ਚੋਂ ਕਲਗੀਧਰ ਨੇ ਇੱਕ ਵਜਰ ਕੁਰੈਤ ਇਹ ਵੀ ਲਿਖੀ ਹੈ, ਚਾਰ ਵਜਰ ਕੁਰੈਤਾਂ। ਖਾਲਸੇ ਦੇ ਕਰੈਕਟਰ ਨੂੰ ਉੱਚਾ ਚੁੱਕਣ ਵਾਸਤੇ, ਕਿਰਦਾਰ ਨੂੰ ਉੱਚਾ ਚੁੱਕਣ ਵਾਸਤੇ, ਕਿ ਮੇਰੇ ਖਾਲਸੇ ਦਾ ਕਰੈਕਟਰ ਉੱਚਾ ਤੇ ਸੁੱਚਾ ਹੋਵੇ, ਮੇਰੇ ਸਾਹਿਬ ਨੇ ਬਾਣੀ ਦੀ ਰਚਨਾ ਕੀਤੀ ਔਰ ਉਸ ਬਾਣੀ ਦਾ ਨਾਂ ਲਿਖਿਆ ਰੱਖਿਆ ਚਰਿਤ੍ਰੋਪਖਿਆਨ। ਉਸੇ ਚਰਿਤ੍ਰੋਪਖਿਆਨ ਬਾਣੀ ਵਿੱਚ ਮੇਰੇ ਸਾਹਿਬ ਦਸਮੇਸ਼ ਪਿਤਾ ਗੁਰੂ ਕਲਗੀਧਰ ਜੀ ਲਿਖਦੇ ਨੇ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਤਹਾਰੇ, ਨਿਜ ਨਾਰੀ ਕੇ ਸਾਥ ਨਿਤ ਤੁਮ ਨੇਹ ਬੜਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਐ। ਉਸੇ ਚਰਿਤ੍ਰੋਪਖਿਆਨ ਬਾਣੀ ਦਾ ਹਿੱਸਾ ਇਹ ਪੰਕਤੀਆਂ ਉਸੇ ਦੀਆਂ। ਆ ਚੌਪਈ ਸਾਹਿਬ ਪੜ੍ਹਦੇ ਹੋ ਨਾ, ਅਮਰੀ ਕਰੋ ਹਾਥ ਦਾ ਰੱਛਾ, ਉਸੇ ਚਰਿਤ੍ਰੋਪਖਿਆਨ ਬਾਣੀ ਦਾ ਹਿੱਸਾ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਨੇ ਵਿਅਰਥ ਨੇ ਐਸੇ ਨੇਤਰ ਜਿਹੜੇ ਵੇਖਦੇ ਨੇ ਪਰਤ੍ਰਿਆ ਨੂੰ। ਪਰਤ੍ਰਿਆ ਰੂਪਾਦ, ਰੂਪਾਦਕ ਨੂੰ ਵੇਖਣਾ, ਰੂਪਾਦ ਦਾ ਮਤਲਬ ਰੂਪਾਦਕ ਵੇਖ ਰਹੇ ਨੇ, ਪਰ ਇਸਤਰੀ ਦੇ ਰੂਪ ਆਦਿਕ ਨੂੰ ਵੇਖ ਰਹੇ ਨੇ, ਐਸੇ ਨੇਤਰ ਵਿਅਰਥ ਨੇ ਫਜੂਲ ਹਨ।
ਮਿਥਿਆ ਰਸਨਾ ਭੋਜਨ ਅਨਸਵਾਦ
ਵਿਅਰਥ ਹੈ ਉਹ ਜ਼ੁਬਾਨ। ਇੱਥੇ ਮਿਥਿਆ ਰਸਨਾ ਸ਼ਬਦ ਵਰਤਿਆ ਮਹਾਰਾਜ ਜੀ ਨੇ। ਮਿਥਿਆ ਵਿਅਰਥ ਹੈ ਉਹ ਰਸਨਾ, ਉਹ ਜ਼ੁਬਾਨ ਜਿਹੜੀ ਸਿਰਫ ਭੋਜਨਾਂ ਦਾ ਸਵਾਦ ਲੈ ਰਹੀ ਹੈ, ਪ੍ਰਸ਼ਾਦੇ ਦਾ ਸਵਾਦ ਲੈ ਰਹੀ ਹੈ, ਭਾਂਤ ਭਾਂਤ ਦੇ ਖਾਣਿਆਂ ਦਾ ਸਵਾਦ ਲੈ ਰਹੀ ਹੈ, ਐਸੀ ਜ਼ੁਬਾਨ ਵੀ ਵਿਅਰਥ ਹੈ, ਵਿਅਰਥ ਕਿਸੇ ਕੰਮ ਦੇ। ਇਹ ਰਸਨਾ ਨੂੰ ਤਾਂ ਚਾਹੀਦਾ ਸੀ ਹਰੀ ਦਾ ਰਸ ਲੈਂਦੀ, ਜਪ ਜਪ ਕੇ ਹਰੀ ਦਾ ਸਾਧ ਲੈਂਦੀ, ਪਰ ਨਾਮ ਦੇ ਰਸ ਨੂੰ ਲੈਣ ਦੀ ਬਜਾਏ ਰਸਨਾ ਭੋਜਨਾਂ ਦੇ ਸਵਾਦ ਵਿੱਚ ਉਲਝੀ ਹੋਈ ਹੈ, ਸਿਰਫ ਭੋਜਨ ਦਾ ਸਵਾਦ ਲੈ ਰਹੀ ਹੈ, ਭਜਨ ਦਾ ਨਹੀਂ। ਐਸੀ ਰਸਨਾ ਵੀ ਵਿਅਰਥ ਹੈ। ਤੇ ਜਿਹੜੀ ਰਸਨਾ ਭਜਨ ਦਾ ਰਸ ਲੈਂਦੀ ਹੈ ਨਾ, ਉਹਦੇ ਬਾਰੇ ਤਾਂ ਮੇਰੇ ਸਾਹਿਬ ਇਹ ਵੀ ਕਹਿੰਦੇ ਨੇ, ਸਾ ਰਸਨਾ ਤਨ ਤਨ ਹੈ ਮੇਰੀ ਜਿੰਦੜੀਏ। ਉਹ ਰਸਨਾ, ਉਹ ਜ਼ੁਬਾਨ ਤਨ ਹੈ, ਤਨ ਹੈ, ਤਨ ਹੈ, ਜਿਹੜੀ ਰਸਨਾ ਮੇਰੇ ਸਾਹਿਬ ਦਾ ਨਾਮ ਜਪਦੀ ਹੈ, ਜਿਹੜੀ ਰਸਨਾ ਨਿਰੰਕਾਰ ਦਾ ਨਾਮ ਅਰਾਧਦੀ ਹੈ, ਉਹ ਰਸਨਾ ਤਨ ਹੈ। ਤੇ ਜਿਹੜੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਵਿਅਰਥ ਹੈ। ਜਿਹੜੇ ਅੰਨ ਸਵਾਦਾਂ ਦੇ ਵਿੱਚ, ਭੋਜਨ ਦੇ ਰਸਾਂ ਦੇ ਵਿੱਚ ਲੱਗੀ ਹੋਈ ਹੈ, ਉਹ ਰਸਨਾ ਵਿਅਰਥ ਹੈ। ਤੇ ਜਿਹੜੀ ਇਹੋ ਜਿਹੀ ਵਿਅਰਥ ਰਸਨਾ, ਉਹਦੇ ਬਾਰੇ ਤਾਂ ਮਹਾਰਾਜ ਜੀ ਨੇ ਇੱਥੋਂ ਤੱਕ ਲਿਖਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਜਿਹੜੀ ਰਸਨਾ ਨਾਮ ਨਹੀਂ ਜਪਦੀ, ਉਹਨੂੰ ਨਿੱਕਾ ਨਿੱਕਾ ਕਰਕੇ ਕੱਟ ਦਿੱਤਾ ਗਿਆ। ਐਸੀ ਰਸਨਾ ਦਾ ਕੋਈ ਮਤਲਬ ਨਹੀਂ, ਕੋਈ ਐਸੀ ਰਸਨਾ ਦਾ ਪ੍ਰਯੋਜਨ ਨਹੀਂ, ਮਨੋਰਥ ਨਹੀਂ, ਜਿਹੜੀ ਰਸਨਾ ਨਾਮ ਨਹੀਂ ਜਪਦੀ। ਤੇ ਇੱਥੇ ਪਾਤਸ਼ਾਹ ਕਹਿ ਰਹੇ ਨੇ, ਵਿਅਰਥ ਹੈ ਉਹ ਰਸਨਾ ਜਿਹੜੀ ਭੋਜਨ ਦਾ ਹੀ ਸਵਾਦ ਲੈ ਰਹੀ ਹੈ, ਭੋਜਨ ਦਾ ਹੀ ਰਸ ਲੈ ਰਹੀ, ਖਾਣ ਦਾ ਹੀ ਅੰਨ ਸਵਾਦਾਂ ਦਾ ਰਸ ਲੈ ਰਹੀ ਹੈ। ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਇਹ ਰਸਨਾ ਤੂੰ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਹੀਂ ਜਾਣੀ ਜਦੋਂ ਤੱਕ ਤੂੰ ਹੋਰ ਰਸਾਂ ਵਿੱਚ ਲੱਗੀ ਹੋਈ। ਪਿਆਸ ਨਾ ਜਾਈ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਜਦੋਂ ਤੱਕ ਹਰੀ ਦੇ ਨਾਮ ਰਸ ਨੂੰ ਤੂੰ ਆਪਣੇ ਪੱਲੇ ਨਹੀਂ ਨਾ ਪਾਉਂਦੀ, ਇਹ ਮੇਰੀ ਜ਼ੁਬਾਨ, ਇਹ ਮੇਰੀ ਰਸਨਾ, ਉਦੋਂ ਤੱਕ ਤੇਰੀ ਪਿਆਸ ਨਹੀਂ ਬੁੱਝਣੀ, ਉਦੋਂ ਤੱਕ ਇਹ ਰਸਨਾ। ਖਾਲਸਾ ਜੀ ਵੇਖੋ, ਇੱਕ ਆ ਕੰਮ ਦੋ ਕਰਦੀ ਹੈ, ਆਖੋ ਸਤਨਾਮ ਸਿੰਘ, ਅੱਖਾਂ ਦੋ ਨੇ ਕੰਮ ਇੱਕੋ ਹੀ ਕਰਦੇ ਨੇ। ਸਾਡੀਆਂ ਨਾਸਕਾਵਾਂ ਦੋ ਨਲੀਆਂ ਨੇ, ਕੰਮ ਇੱਕੋ ਹੀ ਕਰਦੀ। ਕੰਨ ਸਾਡੇ ਦੋ ਨੇ, ਕੰਮ ਇੱਕੋ ਹੀ ਕਰਦੇ ਨੇ ਸੁਣਨ ਦਾ। ਪਰ ਵੇਖੋ, ਪਰਮੇਸ਼ਰ ਨੇ ਰਸਨਾ ਬਣਾਈ ਹੈ ਇੱਕ, ਪਰ ਕੰਮ ਦੋ ਕਰਦੀ ਹੈ। ਦੋ ਕਿਹੜੇ? ਇੱਕ ਤਾਂ ਬੋਲਣ ਦਾ, ਤੇ ਦੂਜਾ ਰਸ ਲੈਣ ਦਾ। ਦੋ ਕੰਮ ਕਰਦੀ ਹੈ, ਹੈ ਇੱਕ, ਇੱਕ ਤਾਂ ਬੋਲਦੀ ਹੈ, ਦੂਜਾ ਰਸ ਲੈਂਦੀ ਹੈ ਵੀ ਇਹ ਖੱਟਾ ਇਹ ਮਿੱਠਾ। ਜਦੋਂ ਰਸਨਾ ਨਾਲ ਬੋਲ ਬੋਲ ਕੇ ਜਪਾਂਗੇ ਨਾ, ਬੋਲ ਬੋਲ ਕੇ ਜਪਾਂਗੇ, ਵਾਹਿਗੁਰੂ 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 ਬੋਲ ਬੋਲ ਕੇ ਜਪਾਂਗੇ, ਤੇ ਰਸਨਾ ਨਾਲ ਬੋਲਦਿਆਂ ਬੋਲਦਿਆਂ, ਗੁਰਮੰਤਰ ਦਾ ਜਾਪ ਜਪਦਿਆਂ ਜਪਦਿਆਂ, ਰਸ ਵੀ ਆਉਣ ਲੱਗ ਪੈਂਦਾ, ਰਸ ਵੀ ਆਉਣ ਲੱਗ ਪੈਂਦਾ, ਫਿਰ ਰਸਨਾ ਰਸ ਵੀ ਮਾਣਨ ਲੱਗ ਪੈਂਦੀ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਜਿਹੜੀ ਰਸਨਾ ਭੋਜਨ ਤੇ ਅੰਨ ਸਵਾਦਾਂ ਦੇ ਰਸ ਵਿੱਚ ਲੱਗੀ ਹੋਈ ਹੈ, ਐਸੀ ਰਸਨਾ ਵਿਅਰਥ ਹੈ, ਮਿਥਿਆ ਹੈ। ਹਾਂਜੀ,
ਮਿਥਿਆ ਚਰਨ ਪਰ ਵਿਕਾਰ ਕਉ ਧਾਵੈ।
ਉਹ ਪੈਰ ਵੀ ਵਿਅਰਥ ਨੇ, ਮਿਥਿਆ ਚਰਨ, ਮਿਥਿਆ ਦਾ ਮਤਲਬ ਵਿਅਰਥ ਨੇ ਉਹ ਪੈਰ, ਜਿਹੜੇ ਪਰ ਵਿਕਾਰ ਕਰਨ ਵਾਸਤੇ, ਵਿਕਾਰ ਭੋਗਣ ਵਾਸਤੇ ਤੁਰ ਕੇ ਜਾਂਦੇ ਨੇ, ਉਹ ਪੈਰ ਵੀ ਵਿਅਰਥ ਨੇ, ਫਜ਼ੂਲ ਨੇ। ਐਸੇ ਪੈਰਾਂ ਦਾ ਵੀ ਕੋਈ ਮਤਲਬ ਨਹੀਂ ਹੈ, ਐਸੇ ਪੈਰਾਂ ਦਾ ਵੀ ਕੋਈ ਕੰਮ ਨਹੀਂ ਹੈ, ਕੋਈ ਪ੍ਰਯੋਜਨ ਨਹੀਂ ਹੈ। ਜਿਹੜੇ ਪੈਰ ਕਿਸੇ ਮਾੜੀ ਥਾਂ ਤੇ ਲੈ ਕੇ ਜਾਂਦੇ ਨੇ, ਭੈੜੀ ਥਾਂ ਤੇ ਲੈ ਕੇ ਜਾਂਦੇ ਨੇ, ਖੋਟੀ ਥਾਂ ਤੇ ਲੈ ਕੇ ਜਾਂਦੇ ਨੇ, ਤੇ ਜਿਹੜੇ ਪੈਰ ਤੁਹਾਨੂੰ ਲੈ ਕੇ ਆਉਣ ਗੁਰੂ ਘਰ, ਜਿਹੜੇ ਪੈਰ ਲੈ ਕੇ ਤੁਹਾਨੂੰ ਆਉਣ ਗੁਰੂ ਕੀ ਸੰਗਤ ਵਿੱਚ, ਜਿਹੜੇ ਪੈਰ ਤੁਹਾਨੂੰ ਲੈ ਕੇ ਜਾਣ ਕਿਸੇ ਮਹਾਂਪੁਰਖ ਸਾਧੂ ਮਹਾਤਮਾ ਕੋਲ, ਉਹਨਾਂ ਪੈਰਾਂ ਦੀ ਖਾਕ ਤੋਂ ਮੇਰੇ ਸਾਹਿਬ ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਪਰ ਜਿਹੜੇ ਪੈਰ ਤੁਹਾਨੂੰ ਲੈ ਕੇ ਜਾਣ ਭੈੜੀਆਂ ਖੋਟੀਆਂ ਥਾਵਾਂ ਤੇ, ਜਿਹੜੇ ਪੈਰ ਲੈ ਕੇ ਜਾਣ ਕਿਸੇ ਸ਼ਰਾਬ ਦੇ ਠੇਕੇ ਤੇ, ਜਿਹੜੇ ਪੈਰ ਲੈ ਕੇ ਜਾਣ ਜੂਏ ਘਰ ਦੇ ਵਿੱਚ, ਜਿਹੜੇ ਪੈਰ ਲੈ ਕੇ ਜਾਣ ਚੋਰੀ ਕਰਨ ਵਾਸਤੇ, ਭੈੜੇ ਕਰਮ ਕਰਨ ਵਾਸਤੇ, ਮਾੜੇ ਕਰਮ ਕਰਨ ਵਾਸਤੇ, ਐਸੇ ਪੈਰ ਮਹਾਰਾਜ ਜੀ ਕਹਿੰਦੇ ਨਿਕੰਮੇ ਨੇ, ਵਿਅਰਥ ਨੇ, ਐਸੇ ਪੈਰਾਂ ਦਾ ਕੋਈ ਮਤਲਬ ਨਹੀਂ ਹੈ।
ਮਿਥਿਆ ਮਨ ਪਰ ਲੋਭ ਲੁਭਾਵੇ,
ਉਹ ਮਨ ਵੀ ਮਿਥਿਆ ਵਿਅਰਥ ਹੈ, ਉਹ ਮਨ ਜਿਹੜਾ ਪਰਾਏ ਲੋਭ ਦੇ ਵਿੱਚ ਲੱਗਾ ਹੋਇਆ, ਲਾਲਚ ਵਿੱਚ ਲੱਗਾ ਹੋਇਆ, ਉਹ ਮਨ ਵੀ ਵਿਅਰਥ ਹੈ। ਨਹੀਂ ਤਾਂ ਇਹ ਮਨ ਵੀ ਜੋਤ ਰੂਪ ਹੈ, ਪਰ ਜਿਹੜਾ ਮਨ ਪਰਾਏ ਲਾਲਚ ਵਿੱਚ, ਪਰਾਏ ਲੋਭ ਚ ਲੱਗਾ ਹੋਇਆ, ਐਸਾ ਮਨ ਵੀ ਮਹਾਰਾਜ ਜੀ ਕਹਿੰਦੇ ਮਿਥਿਆ ਦਾ ਇੱਥੇ ਮਤਲਬ ਹੈ ਬੇਅਰਥ, ਵਿਅਰਥ ਹੈ ਐਸਾ ਉਹ ਮਨ ਜਿਹੜਾ ਪਰਾਏ ਲਾਲਚ ਵਿੱਚ, ਲੋਭ ਵਿੱਚ ਲੱਗਾ ਹੋਇਆ ਹੈ।
ਮਿਥਿਆ ਤਨ ਨਹੀਂ ਪਰ ਉਪਕਾਰਾ,
ਗੱਲ ਕੀ ਆ, ਉਹ ਸਾਰਾ ਸਰੀਰ ਹੀ ਮਿਥਿਆ ਹੈ ਜਿਹੜਾ ਕਦੇ ਪਰ ਉਪਕਾਰ ਨਹੀਂ ਕਰਦਾ। ਮਿਥਿਆ ਤਨ ਨਹੀਂ ਪਰ ਉਪਕਾਰਾ, ਉਹ ਤਨ ਹੀ ਵਿਅਰਥ ਹੈ, ਫਜੂਲ ਹੈ ਉਹ ਤਨ, ਜਿਹੜੇ ਤਨ ਨੂੰ ਸਰੀਰ ਨੂੰ ਧਾਰਨ ਕਰਕੇ ਕਦੇ ਨੇ ਪਰ ਉਪਕਾਰ ਨਹੀਂ ਕੀਤਾ, ਕਦੇ ਉਹ ਪਰ ਉਪਕਾਰ ਨਹੀਂ ਕੀਤਾ, ਕਦੇ ਕਿਸੇ ਦਾ ਭਲਾ ਨਹੀਂ ਕੀਤਾ, ਕਦੇ ਕਿਸੇ ਦੇ ਕੰਮ ਦੇ ਵਿੱਚ ਆ ਕੇ ਸਾਥ ਨਹੀਂ ਦਿੱਤਾ। ਤੇ ਜਿਹੜੇ ਤਨ ਨਾਲ ਕਦੇ ਪਰ ਉਪਕਾਰ ਨਹੀਂ ਕੀਤਾ, ਮਹਾਰਾਜ ਕਹਿੰਦੇ ਉਹ ਤਨ ਵੀ ਵਿਅਰਥ ਹੈ, ਉਹ ਤਨ ਵੀ ਫਜੂਲ ਹੈ।
ਮਿਥਿਆ ਬਾਸ ਲੇਤ ਬੇਕਾਰਾ,
ਮਹਾਰਾਜ ਜੀ ਕਹਿੰਦੇ ਉਹ ਜਿਹੜੀ ਨੱਕ ਹੈ, ਜਿਹੜੀ ਆ ਨੱਕ ਜਿਹਦੇ ਨਾਲ ਸੁਗੰਧੀਆਂ ਲੈਣਾ, ਜਿਹਦੇ ਨਾਲ ਸੁਗੰਧੀਆਂ ਹੀ ਲੈ ਰਿਹਾ, ਵਾਸ਼ਨਾਵਾਂ ਹੀ ਲੈ ਰਿਹਾ, ਐਸੀ ਨੱਕ ਵੀ ਵਿਅਰਥ ਹੈ। ਜਿਹੜੀ ਨੱਕ ਦੇ ਨਾਲ ਸਾਧ ਸੰਗਤ ਵੀ ਆ ਕੇ ਗੁਰੂ ਕੀ ਸੰਗਤ ਦੀ ਸੁਗੰਧੀ ਨਹੀਂ ਲਈ, ਇਹੋ ਜਿਹੀ ਨੱਕ ਕਿਹੜੇ ਕੰਮ ਦੀ, ਜਿਹੜੀ ਹੋਰ ਸੁਗੰਧੀਆਂ ਹੀ ਲਈ ਜਾ ਰਹੀ ਹੈ, ਮਹਾਰਾਜ ਜੀ ਕਹਿੰਦੇ ਐਸੀ ਨੱਕ ਵੀ ਵਿਅਰਥੀ ਹੈ।
ਬਿਨ ਬੂਝੇ ਮਿਥਿਆ ਸਭ ਭਏ,
ਮਹਾਰਾਜ ਜੀ ਕਹਿੰਦੇ ਗੱਲ ਇਹ ਹੈ ਵੀ ਜਦੋਂ ਤੱਕ ਤੁਸੀਂ ਬੁੱਝਦੇ ਨਹੀਂ, ਉਦੋਂ ਤੱਕ ਤੁਹਾਡਾ ਸਾਰਾ ਸਰੀਰ ਹੀ ਵਿਅਰਥ ਹੈ, ਸਭ ਕੁਝ ਹੀ ਵਿਅਰਥ ਹੈ, ਜੋ ਕੁਝ ਵੀ ਕਰ ਰਿਹਾ ਉਦੋਂ ਤੱਕ ਸਭ ਕੁਝ ਵਿਅਰਥ ਹੈ, ਜਦੋਂ ਤੱਕ ਬੁੱਝਦਾ ਨਹੀਂ, ਜਦੋਂ ਤੱਕ ਜਾਣਦਾ ਨਹੀਂ, ਜਦੋਂ ਤੱਕ ਕੁਝ ਜਾਣਦਾ ਹੀ ਨਹੀਂ, ਉਦੋਂ ਤੱਕ ਜੋ ਮਰਜ਼ੀ ਕਰੀ ਜਾਏ ਸਭ ਕੁਝ ਵਿਅਰਥ ਹੀ ਹੈ।
ਸਫਲ ਦੇਹ ਨਾਨਕ ਹਰ ਹਰ ਨਾਮ ਲਏ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਪੰਜਵੇਂ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ ਜੀ, ਗਰੀਬ ਨਵਾਜ ਸਾਹਿਬ ਜੀ, ਕਿਰਪਾ ਕਰਕੇ ਦੱਸੋ ਵੀ ਜੇ ਸਾਰਾ ਕੁਝ ਵਿਅਰਥ ਦੱਸ ਰਹੇ ਹੋ, ਅੱਖਾਂ ਹੱਥ ਪੈਰ ਨੇਤਰ ਨੱਕ ਸਰੀਰ, ਮਹਾਰਾਜ ਸਫਲਾ ਕਿਵੇਂ ਹੁੰਦਾ, ਇਹ ਸਕਾਰਥਾ ਕਿਵੇਂ ਹੁੰਦਾ, ਸਫਲ ਕਿਵੇਂ ਹੁੰਦਾ? ਤੇ ਮਹਾਰਾਜ ਗਰੀਬ ਨਵਾਜ ਅਖੀਰਲੀ ਪੰਕਤੀ ਚ ਇਸ ਪਦੇ ਦੀ ਕਹਿੰਦੇ, ਭਾਈ ਗੁਰਮੁਖੋ ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਹਰੀ ਦਾ ਨਾਮ ਲੈ ਕੇ ਵਾਹਿਗੁਰੂ 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 ਜਪ ਜਪ ਕੇ ਇਹ ਦੇਹ ਸਫਲ ਹੋ ਜਾਂਦੀ ਹੈ, ਇਹ ਸਰੀਰ ਸਫਲ ਹੋ ਜਾਂਦਾ। ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਨੇਤਰ ਵੀ ਸਫਲੇ ਨੇ, ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਕੰਨ ਵੀ ਸਫਲੇ ਨੇ, ਨਾਮ ਜਪਣ ਵਾਲਿਆਂ ਦੀ ਜ਼ੁਬਾਨ ਵੀ ਸਫਲੀ ਹੈ, ਨਾਮ ਜਪਣ ਵਾਲਿਆਂ ਦੇ ਹੱਥ ਵੀ ਪਵਿੱਤਰ ਨੇ, ਨਾਮ ਜਪਣ ਵਾਲਿਆਂ ਦੇ ਪੈਰ ਵੀ ਪਵਿੱਤਰ ਨੇ, ਸਾਰੀ ਦੇਹ ਉਹਨਾਂ ਦੀ ਸਫਲੀ ਹੈ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈਂਦੇ ਨੇ, ਪਰਮੇਸ਼ਰ ਦਾ ਨਾਮ ਜਪਦੇ ਨੇ। ਸਤਿਗੁਰੂ ਜੀ ਦਇਆ ਕਰਨ, ਤਰਸ ਕਰਨ, ਐਸੇ ਹਰੀ ਨਾਮ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ।
ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ।